गावे को तान होवे कि सेता गावे को साज करे तन खे गावे को साज करे तन खे गावे को जी ले फिर दे गावे को जी ले फिर दे गावे को जपे दिशे दूर गावे को जपे दिशे दूर गावे को वेखे हादरा गावे को वेखे हद राह दूर हद राह दूर गावे को ता
गावे को तान होवे किसे तान।
ਹੁਕਮ ਚਲਾਹਿਰਾ ਨਾਨਕ ਵਿਗਸੈ ਬੇਪਰਵਾ ਨਾਨਕ ਵਿਗਸੈ ਬੇਪਰਵਾ ਵੇਦ ਕਤੇ ਮਾਸਣ ਖੜੇ ਗਣਤੀ ਗਣੀ ਨਾ ਜਾਏ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਤੇਰੇ ਦਰ ਪੜੇ ਬ੍ਰਹਮੇ ਦੁੱਧ ਧਿਆਏ ਕਥ ਕਥ ਕਥੀ ਕੋਟੀ ਕੋਟ ਕੋਟ ਬ੍ਰਹਮੇ ਤੁਧ ਧਿਆਏ ਇੰਦ੍ਰ ਇੰਦ੍ਰਾਸਨਾ ਸ਼ੰਕਰ ਵਿਸ਼ਨ ਅਵਤਾਰ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਬਣਾ ਕਥ ਕਥ ਕਥੀ ਕੋਟੀ ਕੋਟ ਹਰ ਜਸ ਮੁਖ ਬਣਾ ਪੀਰ ਪਿਕੰਬਰ ਸੇਖ ਮਸਾਇਬ ਔਲੀਏ ਕਥ ਕਥ ਕਥੀ ਕੋਟੀ ਕੋਟ ਕੋਟ ਪੀਰ ਪੈਗੰਬਰ ਸੇਖ ਮਸਾਇਕ ਔਲੀਏ ਓਤ ਪੋਤ ਨਿਰੰਕਾਰ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ ਕਥ ਕਥ ਕਥੀ ਕੋਟੀ ਕੋਟ ਕੋਟ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਤੁਮਰੀ ਮਹਿਮਾ ਮਰਨ ਨਾ ਸਾਕੋ ਕਥ ਕਥ ਕਥੀ ਕੋਟੀ ਕੋਟ ਕੋਟ ਤੁਮਰੀ ਮਹਿਮਾ ਵਰਨ ਨਾ ਸਾਕੋ ਤੇਰੇ ਗੁਣ ਬਹੁਤੇ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਇੱਕ ਨਾ ਜਾਣਿਆ ਤੂੰ ਸੁਲਤਾਨ ਕਹਾ ਹੋ ਮੀਆ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਮਨ ਵਡਾਈ ਕਥ ਕਥ ਕਥੀ ਕੋਟੀ ਕੋਟ ਕੋਟ ਤੇਰੀ ਕਮਨ ਵਡਾਈ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਤੇਰੇ ਹੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਕੋਈ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਕਥ ਕਥ ਕਥੀ ਕੋਟੀ ਕੋਟ ਕੋ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਬਸ ਮੇਰੇ ਕੋਲ ਤਾਂ ਇੰਨਾ ਹੀ ਸਾਧਨ ਹੈ। ਮੈਂ ਕੇਵਲ ਤੇ ਕੇਵਲ ਆਪਣੀ ਸੀਮਾ ਤੱਕ ਦੇਖ ਸਕਣਾ, ਜਿੰਨਾ ਕੁ ਮੇਰੇ ਨਾਲ ਵਰਤ ਜਾਂਦਾ ਮੈਂ ਓਨਾ ਕੁ ਹੀ ਤੇਰਾ ਘੇਰਾ ਸਮਝ ਕੇ ਗਾਉਣ ਲੱਗ ਪੈਂਦਾ। ਓਨਾ ਜਿੱਥੋਂ ਤੱਕ ਮੇਰੀ ਪਹੁੰਚ ਹੁੰਦੀ, ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਹੈ, ਬੁੱਧੀ ਦੀ ਮਤ ਦੀ ਸੀਮਾ ਹੈ ਬਸ। ਮੈਨੂੰ ਉਸ ਤੋਂ ਅੱਗੇ ਦਿਸਦਾ ਨਹੀਂ। ਜੋ ਤੂੰ ਦੇ ਜੋ ਤੂੰ ਦੇ ਸੋ ਕਹਾਂ ਸੋ ਅਰਮੀ, ਮੈਂ ਮੂਰਖ ਤੂੰ ਸਮਰੱਥ ਵੱਡਾ, ਮੈਂ ਮੂਰਖ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਮੇਰੀ ਮਤ ਥੋਰੀ ਰਾਮ, ਮੈਂ ਮੂਰਖ ਕਹਿਣ ਨਾ ਜਾਈ, ਕਹਿਣ ਨਾ ਜਾਈ। ਪਿਛਲੀ ਲੜੀ ਨੂੰ ਸੰਬੰਧਿਤ ਕਰਨਾ ਹੈ, ਕਿਉਂਕਿ ਪਿੱਛੇ ਇੱਕ ਲਫ਼ਜ਼ ਕੇਂਦਰੀ ਸੀ, ਉਹ ਸੀ ਹੁਕਮ ਨਾ ਕਹਿਆ ਜਾਏ। ਹੁਕਮੀ ਹੋਵਣ ਆਕਾਰ, ਜੋ ਕੁਝ ਹੁਕਮ ਦਾ ਫੰਕਸ਼ਨ ਹੈ, ਜੋ ਹੁਕਮੀ ਬੈਠਾ ਚਲਾ ਰਿਹਾ, ਸ੍ਰਿਸ਼ਟੀ ਸਾਜੀ ਸਿਰਜਣਾ ਕੀਤੀ ਸੀ, ਅਤੇ ਸਾਰੀ ਸਿਰਜਣਾ ਨੂੰ ਆਪਣੇ ਹੁਕਮ ਦੀ ਲਕੀਰ ਵਿੱਚ ਰੱਖ ਕੇ ਚਲਾ ਰਿਹਾ, ਅਤੇ ਜਿਵੇਂ ਜਿਵੇਂ ਚਲਾ ਰਿਹਾ ਉਹਦੇ ਕੁਛ ਭਾਗ ਮੇਰੀ ਨਿਗਾਹ ਵਿੱਚ ਆਉਂਦੇ ਨੇ। ਜਿੰਨਾ ਕੁ ਹਿੱਸਾ ਧਰਤੀ ਦਾ ਚੱਕਰ ਲਗਾ ਕੇ ਸੂਰਜ ਦੇ ਸਾਹਮਣੇ ਚਲਾ ਜਾਂਦਾ ਨਾ, ਬਸ ਓਨਾ ਕੁ ਰੋਸ਼ਨ ਹੋ ਜਾਂਦਾ। ਸਾਇੰਸਦਾਨ ਦੇ ਕਹਿ ਮੁਤਾਬਕ ਦਿਨ ਤੇ ਰਾਤ ਇਉਂ ਹੀ ਬਣਦੇ ਨੇ, ਪੜ੍ਹੇ ਲਿਖੇ ਵਿਚਾਰ ਬਣਨ ਲੋਕ ਬੈਠੇ। ਸਾਇੰਸਦਾਨ ਕਹਿੰਦਾ ਦਿਨ ਤੇ ਰਾਤ ਕਿਵੇਂ ਬਣਦੇ ਨੇ, ਧਰਤੀ ਸੂਰਜ ਦੇ ਦੁਆਲੇ ਚੱਕਰ ਲਗਾਉਂਦੀ ਹੈ ਤੇ ਨਾਲ ਚੱਲਦੀ ਘੁੰਮਦੀ ਹੈ, ਤੇ ਚੱਲਦੀ ਚੱਲਦੀ ਧਰਤੀ ਘੁੰਮਦੀ ਘੁੰਮਦੀ ਧਰਤੀ ਜਿੰਨਾ ਕੁ ਹਿੱਸਾ ਸੂਰਜ ਦੇ ਸਨਮੁੱਖ ਹੋ ਜਾਂਦਾ ਹੈ ਉਨਾ ਕੁ ਦਿਨ ਚੜ੍ਹ ਜਾਂਦਾ, ਉੱਥੇ ਉੱਥੇ ਦਿਨ ਚੜ੍ਹਦਾ ਜਾਂਦਾ, ਰੌਸ਼ਨੀ ਹੋ ਜਾਂਦੀ, ਕੁਝ ਦਿਸ ਪੈਂਦਾ, ਤੇ ਘੁੰਮ ਕੇ ਜਿੰਨਾ ਕੁ ਹਿੱਸਾ ਬੈਕ ਤੇ ਚਲਾ ਜਾਂਦਾ, ਪਿੱਛੇ ਚਲਾ ਜਾਂਦਾ, ਸੂਰਜ ਦੇ ਸਨਮੁੱਖ ਨਹੀਂ ਰਹਿੰਦਾ, ਉੱਥੇ ਰਾਤ ਪੈ ਜਾਂਦੀ, ਉੱਥੇ ਅੰਧੇਰਾ ਹੋ ਜਾਂਦਾ, ਕੁਛ ਨਹੀਂ ਦਿਸਦਾ। ਹੁਣ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੇ ਹੋ, ਜਿਹੜਾ ਸਾਹਮਣੇ ਜਾਂਦਾ ਨਾ ਉਹ ਵੀ ਕੁਛ ਹਿੱਸਾ ਹੈ, ਸੰਪੂਰਨ ਸੂਰਜ ਨਾਲ ਸਾਂਝ ਪਾਉਣੀ ਅਤੇ ਉਹਨੂੰ ਜਾਣਨਾ ਕੋਈ ਆਸਾਨ ਨਹੀਂ, ਉਹਦੀ ਰੋਸ਼ਨੀ ਪਾਉਣੀ ਕੋਈ ਆਸਾਨ ਨਹੀਂ, ਕੇਵਲ ਕੁਛ ਹਿੱਸਾ ਸਾਹਮਣੇ ਜਾਂਦਾ ਉਹ ਰੋਸ਼ਨ ਹੋ ਜਾਂਦਾ, ਉਹਨੇ ਵਿੱਚ ਹੀ ਕੁਛ ਦਿਸਦਾ। ਹੁਣ ਮਸਲਾ ਹੈ, ਹੇ ਪ੍ਰਭੂ ਤੂੰ ਬਹੁਤ ਵੱਡਾ ਹੈ, ਹੁਕਮੀ ਬਣ ਕੇ ਤੂੰ ਹੁਕਮ ਦੇ ਸ਼ਕਤੀ ਨਾਲ ਹੁਕਮ ਦੀ ਤਾਕਤ ਨਾਲ ਸੰਪੂਰਨ ਸਮੱਗਰੀ ਸੰਪੂਰਨ ਬ੍ਰਹਿਮੰਡ ਨੂੰ ਚਲਾ ਰਹੇ ਪਰ ਮੇਰੇ ਕੋਲ ਤਾਂ ਓਨਾ ਹੀ ਦਿਸ ਪੈਂਦਾ ਨਾ ਜਿੰਨਾ ਕੁ ਮੇਰੇ ਸਾਹਮਣੇ ਸੰਬੰਧਿਤ ਹੋ ਜਾਂਦਾ, ਜਿੰਨਾ ਕੁ ਤੇਰੀ ਰੋਸ਼ਨੀ ਵਿੱਚ ਆ ਜਾਂਦਾ, ਬਾਕੀ ਮੈਨੂੰ ਪਤਾ ਕੋਈ ਨਹੀਂ। ਇਸ ਲਈ ਮੈਂ ਦਮ ਦਸਾ ਮਾਰ ਕੇ ਮੈਂ ਆਪਣੇ ਦਮ ਨਾਲ ਇਹ ਨਹੀਂ ਆਖ ਸਕਦਾ ਮੈਂ ਸੰਪੂਰਨ ਰੂਪ ਵਿੱਚ ਰੱਬ ਨੂੰ ਜਾਣ ਲਿਆ, ਉਹਦੇ ਹੁਕਮ ਨੂੰ ਪਛਾਣ ਲਿਆ। ਹੁਕਮ ਨਾ ਕਹਿਆ ਜਾਏ ਬੜਾ ਵੱਡਾ, ਜਿੰਨਾ ਹੁਕਮੀ ਵੱਡਾ ਹੈ ਓਨਾ ਹੀ ਹੁਕਮ ਵੱਡਾ ਹੈ, ਜਿੰਨਾ ਹੁਕਮੀ ਮਹਾਨ ਹੈ ਓਨਾ ਹੀ ਉਹਦਾ ਹੁਕਮ ਮਹਾਨ ਹੈ। ਸਿਰਫ ਫਰਕ ਇੰਨਾ ਹੈ ਮੈਂ ਸੰਪੂਰਨ ਰੂਪ ਵਿੱਚ ਆਖਣ ਦਾ ਦਮ ਭਰਾਂ, ਇਹ ਗੱਲ ਮੇਰੇ ਵੱਸ ਤੋਂ ਬਾਹਰ ਹੈ। ਹੁਕਮ ਨਾ ਕਹਿਆ ਜਾਏ, ਹੁਕਮ ਆਖਿਆ ਨਹੀਂ ਜਾ ਸਕਦਾ। ਹੁਣ ਸਵਾਲ ਹੋ ਗਿਆ ਕਿ ਬਿਲਕੁਲ ਆਖਿਆ ਨਹੀਂ ਜਾ ਸਕਦਾ? ਨਹੀਂ, ਉਹ ਵੀ ਨੇ ਜਿਹੜੇ ਆਖ ਰਹੇ ਨੇ। ਆ ਪੌੜੀ ਦਾ ਫੰਕਸ਼ਨ ਇਹ ਹੈ, ਉਹ ਵੀ ਨੇ ਜਿਹੜੇ ਆਖ ਰਹੇ ਨੇ। ਜੇ ਲੋਕ ਆਖਣਾ ਹੀ ਛੱਡ ਦੇਣ ਆਖਿਆ ਹੀ ਨਹੀਂ ਜਾ ਸਕਦਾ, ਜੋ ਲੋਕ ਕਹਿਣਾ ਹੀ ਛੱਡ ਦੇਣ ਕਿਹਾ ਹੀ ਨਹੀਂ ਜਾ ਸਕਦਾ, ਜੇ ਲੋਕ ਜਾਣਨਾ ਹੀ ਛੱਡ ਦੇਣ ਜਾਣਿਆ ਹੀ ਨਹੀਂ ਜਾ ਸਕਦਾ, ਤਾਂ ਫਿਰ ਇਸ ਸਵਾਲ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਨਾਨਕ ਹੁਕਮ ਹੈ ਜੇ ਬੁੱਝੇ, ਜੇ ਬੁੱਝੇ ਦਾ ਅਰਥ ਹੈ ਕੋਈ ਬੁੱਝ ਸਕਦਾ, ਇਹਦਾ ਮਤਲਬ ਇਹ ਵੀ ਹੈ। ਜੇ ਉੱਥੇ ਹੀ ਆਉਂਦੀ ਹੈ ਜਿੱਥੇ ਕੁਛ ਚਾਂਸ ਹੋਵੇ ਬੁੱਝਣ ਦਾ, ਨਿਰਾਸ਼ਤਾ ਨਹੀਂ। ਇਹ ਨਹੀਂ ਕਿ ਦਰਵਾਜ਼ੇ ਬੰਦ ਹੋ ਗਏ, ਹਾਂ ਦਰਵਾਜ਼ਾ ਖੜਕਾ ਖੁੱਲ੍ਹੇਗਾ, ਦਰਵਾਜ਼ੇ 'ਤੇ ਪਹੁੰਚ ਪੈਦਾ ਕਰ ਖੁੱਲ੍ਹੇਗਾ, ਕੁਝ ਘੱਲ ਨਾ ਘੱਲ ਦਰਵਾਜ਼ਾ ਜ਼ਰੂਰ ਖੁੱਲ੍ਹੇਗਾ। ਇਸ ਲਈ ਨਿਰਾਸ਼ਤਾ ਨਹੀਂ। ਇੱਕ ਪਾਸੇ ਆਖਿਆ ਹੁਕਮ ਨਾ ਕਹਿਆ ਜਾਈ, ਉਹ ਹੈ ਸੰਪੂਰਨ ਹੁਕਮ, ਸੰਪੂਰਨ ਹੁਕਮ, ਜਿੰਨਾ ਕੁ ਤੇਰੇ ਸਾਹਮਣੇ ਹੈ ਓਨਾ ਕੁ ਜਾਣ ਲੈਣਾ ਬਸ। ਪਰ ਇੱਕ ਖਿਆਲ ਕਰੀ, ਕਥਨਾ ਜ਼ਰੂਰ ਹੈ। ਕਹਿਣ ਲੱਗੇ ਮਤ ਤੂੰ ਸਮਝੇ, ਕਿਉਂਕਿ ਕਥਿਆ ਨਹੀਂ ਜਾ ਸਕਦਾ ਇਸ ਲਈ ਕਥਨਾ ਹੀ ਛੱਡਦੇ ਹਾਂ, ਗਾਵਿਆ ਨਹੀਂ ਜਾ ਸਕਦਾ ਇਸ ਲਈ ਗਾਵਣਾ ਹੀ ਛੱਡਦੇ ਹਾਂ। ਕਹਿਣ ਲੱਗੇ ਗਾਉਣ ਵਾਲੇ ਵੀ ਬੜੇ ਨੇ, ਤਾਂ ਕਿ ਉਹ ਜਿਹੜੇ ਗਾਵਣ ਵਾਲੇ ਨੇ ਉਹ ਉਸ ਨਿਯਮ ਵਿੱਚ ਨਹੀਂ ਆਉਂਦੇ? ਕਹਿਣ ਲੱਗੇ ਹਾਂ ਆਉਂਦੇ ਨੇ। ਉਹ ਵੀ ਸੱਚ ਹੈ ਕਿ ਹੁਕਮ ਨਾ ਕਹਿਆ ਜਾਈ, ਅਤੇ ਇਹ ਵੀ ਸੱਚ ਹੈ ਕਿ ਗਾਉਣ ਵਾਲੇ ਗਾਉਂਦੇ ਨੇ, ਪਰ ਦੋਹਾਂ ਵਿੱਚ ਜਿਹੜਾ ਸੰਬੰਧ ਹੈ ਨਾ ਉਹ ਇਸ ਪੌੜੀ ਵਿੱਚ ਸਪਸ਼ਟ ਕੀਤਾ ਗਿਆ। ਕਹਿਣ ਲੱਗੇ ਗਾਵੇ ਕੋ ਤਾਣ ਹੋਵੇ ਕਿਸੇ ਤਾ, ਜਿਸ ਕੋਲ ਜਿੰਨਾ ਮੇਰਾ ਸਤਿਗੁਰੂ ਬਲ ਬੁੱਧੀ ਬਖਸ਼ਦਾ ਹੈ ਓਨਾ ਉਹ ਤੇਰੇ ਬਲ ਨੂੰ ਗਾਉਂਦਾ, ਤੇਰੀ ਸ਼ਕਤੀ ਨੂੰ ਗਾਉਂਦਾ। ਜਿਵੇਂ ਮੈਂ ਅਰਜ਼ ਕੀਤੀ, ਜਿੰਨਾ ਕੁ ਰੋਸ਼ਨੀ ਵਿੱਚ ਆਉਂਦਾ ਓਨਾ ਕੁ ਦਿਸਦਾ ਹੈ ਸੰਸਾਰ, ਓਨਾ ਕੁ ਦਿਸਦਾ। ਜੇ ਰੋਸ਼ਨੀ ਵਿਹੂਣਾ ਹੋ ਜਾਏ ਉਹੋ ਹੀ ਸੰਸਾਰ ਰਾਤ ਬਣ ਜਾਂਦਾ, ਕੁਛ ਨਹੀਂ ਦਿਸਦਾ। ਇੱਕ ਖਿਆਲ ਕਰਿਓ, ਜਿਹੜਾ ਮਨੁੱਖ ਰੋਸ਼ਨੀ ਵੀ ਹੋਣਾ ਇੰਨਾ ਗਿਆਨ ਦੀ ਰੋਸ਼ਨੀ ਵੀ ਹੋਣਾ ਹੈ, ਉਹਨੂੰ ਨਿਰੰਕਾਰ ਵੀ ਨਹੀਂ ਦਿਸਦਾ। ਜਿਹੜਾ ਗਿਆਨ ਦੀ ਰੋਸ਼ਨੀ ਵੀ ਹੋਣਾ ਉਹਨੂੰ ਨਿਰੰਕਾਰ ਵੀ ਨਹੀਂ ਦਿਸਦਾ। ਇਸੇ ਲਈ ਗਿਆਨ ਦੀ ਜ਼ਰੂਰਤ ਹੈ। ਪਰ ਜਿਹੜਾ ਗੁਰੂ ਕੋਲੋਂ ਗਿਆਨ ਲੈਂਦਾ ਹੈ ਬਾ ਰੋਸ਼ਨ ਹੋ ਜਾਂਦਾ ਹੈ, ਉਹਨੂੰ ਨਿਰੰਕਾਰ ਨਾਲ ਇੱਕ ਸਾਂਝ ਪੈਦਾ ਹੋ ਜਾਂਦੀ, ਦੱਸਣ ਲੱਗ ਪੈਂਦਾ। ਲੇਕਿਨ ਉੱਥੇ ਵੀ ਸੀ ਮੈਂ ਮਤ ਕਿਤੇ ਸਮਝ ਲੈ ਮੈਂ ਰੱਬ ਨੂੰ ਸੰਪੂਰਨ ਰੂਪ ਵਿੱਚ ਸਮਝ ਲਿਆ, ਇਹ ਕਿਤੇ ਹੋਵੇ ਨਾ ਆ ਜਾਏ। ਉਹਦੇ ਵੀ ਜਾਣਨ ਦੇ ਕੁਝ ਸੀਮਾ ਦੇ ਪੰਦ ਨੇ। ਤੇਰਾ ਤਾਣ ਗਾ ਰਿਹਾ ਉਹ ਵੀ ਦਿੱਤੀ ਹੋਈ ਬਲ ਬੁੱਧੀ ਅਨੁਸਾਰ। ਇਸੇ ਲਈ ਬਾਣੀ ਵਿੱਚ ਆਖ ਦਿੱਤਾ ਗਿਆ ਆਪ ਆਪਣੀ ਬੁੱਧ ਹੈ ਜਿੱਤੀ, ਗੁਰੂ ਦਸਮ ਪਾਤਸ਼ਾਹ ਜੀ ਨੇ ਆਖ ਦਿੱਤਾ। ਆਪ ਆਪਣੀ ਬੁੱਧ ਹੈ ਜਿੱਤੀ, ਬਰਨਤ ਭਿੰਨ ਭਿੰਨ ਤੋਂ ਦਿੱਤੀ, ਕਿਉਂਕਿ ਬੁੱਧੀ ਵੀ ਇੱਕ ਬਲ ਹੈ, ਆਪ ਆਪਣੀ ਬੁੱਧ ਹੈ ਜਿੱਤੀ। ਇੱਥੇ ਵੀ ਇਸ ਲਈ ਇੱਕ ਅਰਦਾਸ ਕਰ ਦਿੱਤੀ, ਕਹਿਣ ਲੱਗੇ ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ ਦੇਹ ਬੁਝਾਏ। ਮੈਂ ਚਾਹੁੰਦਾ ਤੇਰੇ ਗੁਣ ਮੈਂ ਵੀ ਗਾਵਾਂ, ਪਰ ਮੇਰੇ ਕੋਲ ਇਹ ਸ਼ਕਤੀ ਨਹੀਂ ਕਿ ਮੈਂ ਆਪਣੀ ਸ਼ਕਤੀ ਨਾਲ ਤੇਰੇ ਗੁਣ ਜਾਣ ਵੀ ਲਵਾਂ, ਤੇਰੇ ਕੋਲ ਰਹਿਮਤ ਕਰਕੇ, ਤੇਰੀ ਰਹਿਮਤ ਮੰਗਣਾ ਕਿ ਤੂੰ ਰਹਿਮਤ ਕਰਕੇ ਮੈਨੂੰ ਗੁਣਾਂ ਦੀ ਸਾਂਝ ਦੇ ਦੇ, ਤਾਂ ਕਿ ਮੈਨੂੰ ਉਹਨਾਂ ਗੁਣਾਂ ਨੂੰ ਗਾਉਣ ਦਾ ਸਾਧਨ ਬਣ ਜਾਏ। ਕਹਿਣ ਲੱਗੇ ਸੰਸਾਰ ਦੇ ਲੋਕ ਗਾਉਣ ਵਾਲੇ ਬੜੇ ਨੇ, ਧਰਮੀ ਪੁਰਸ਼ ਜਿਹੜੇ ਰੱਬ ਪ੍ਰਸਤ ਲੋਕ ਨੇ, ਜਿਹੜੇ ਹਰ ਇੱਕ ਦਾਤ ਮਿਲਣ 'ਤੇ ਜਿਹੜੇ ਰੱਬ ਨੂੰ ਚੇਤੇ ਕਰਦੇ ਨੇ, ਆਖਰ ਤਾਂ ਅਸੀਂ ਉਹਨਾਂ ਨੂੰ ਧਰਮੀ ਗੁਰਮੁਖ ਮੰਨਦੇ ਹਾਂ। ਪਰ ਉਹਨਾਂ ਵਿੱਚ ਵੀ ਤੇਰੀਆਂ ਵਡਿਆਈਆਂ, ਤੇਰੇ ਗੁਣਾਂ ਜਿੰਨਾ ਜਾਣਦੇ ਨੇ, ਜਿੰਨਾ ਕੁ ਸਮਝ ਸਕਦੇ ਨੇ, ਬਲ ਬੁੱਧੀ ਨਾਲ ਉਨਕ ਗਾਈ ਜਾਂਦੇ ਨੇ, ਪਰ ਸੀਮਾ ਹੈ। ਜਿਹਨੂੰ ਜੇ ਕੋਈ ਬਖਸ਼ਿਸ਼ ਮਿਲ ਜਾਂਦੀ ਹੈ, ਜਿਹਨੂੰ ਤੂੰ ਦਾਤਾਂ ਦਿੰਦਾ, ਉਹ ਵੀ ਧਨ ਨੇ, ਕਮ ਸੇ ਕਮ ਦਾਤ ਲੈ ਕੇ ਤੈਨੂੰ ਵਿਸਾਰਦੇ ਤਾਂ ਨਹੀਂ, ਤੈਨੂੰ ਗਾਉਣ ਲੱਗ ਪੈਂਦੇ ਨੇ। ਸ਼ਲੀ ਕਹਿਣ ਲੱਗੇ ਇਹ ਖਿਆਲ ਕਰੀ, ਗਾਵੇ ਕੋ ਦਾਤ ਜਾਣੇ ਨਹੀਂ ਸਾਨ। ਬਹੁਤੇ ਲੋਕ ਤਾਂ ਉਹ ਨੇ ਨਾ ਜਿਹੜੇ ਦਾਤ ਪਿਆਰੀ ਵਿਸਰਿਆ ਦਤਾਰਾ, ਦਾਤ ਲੈ ਕੇ ਹੰਡਾ ਕੇ ਮਾਣ ਕੇ ਵੀ ਨਹੀਂ ਗਾਉਂਦੇ। ਪਰ ਮੈਂ ਇੱਥੇ ਗਾਉਣ ਵਾਲਿਆਂ ਦਾ ਜ਼ਿਕਰ ਕਰ ਰਿਹਾ। ਗੁਰੂ ਕਹਿੰਦਾ ਉਹਨਾਂ ਦੀ ਵੀ ਸੀਮਾ, ਕੋਈ ਦਾਤ ਮਿਲ ਗਈ ਰੱਬ ਚੇਤੇ ਆਇਆ, ਇਹ ਨਹੀਂ ਆਇਆ, ਉਹਦੇ ਅੱਗੇ ਸਿਰ ਝੁੱਕ ਗਿਆ ਮਾਲਕ ਤੂੰ ਰਹਿਮਤ ਕਰਕੇ ਮੈਨੂੰ ਆਹ ਦਾਤ ਦਿੱਤੀ, ਤੂੰ ਦਾਤਾ ਹੈ। ਪਰ ਉਹਦਾ ਦਾਤਾ ਕਹਿ ਕੇ ਗਾਉਣਾ ਇੱਕ ਸੀਮਾ ਹੈ, ਕਿਉਂਕਿ ਉਹਨੂੰ ਦਾਤ ਮਿਲੀ ਹੈ, ਓਨੀ ਕੁ ਦਾਤ ਨੂੰ ਉਹ ਜਾਣਦਾ ਮੈਨੂੰ ਮਿਲੀ ਹੈ, ਦਾਤ ਜਾਣੇ ਨਿਸ਼ਾਨ ਹੈ। ਕੋਈ ਤੇਰੇ ਗੁਣਾਂ ਦੀ ਜਿੰਨੀ ਕੁ ਸਾਂਝ ਪੈਦਾ ਕਰ ਸਕਿਆ ਹੈ, ਉਹ ਵਡਿਆਈਆਂ ਗੁਣ ਗਾ ਰਿਹਾ ਹੈ। ਅਤੇ ਕੁਛ ਲੋਕ ਉਹ ਵੀ ਨੇ ਗਾਉਣ ਵਾਲੇ ਜਿਹੜੇ ਬਹੁਤ ਵੇਦ ਸ਼ਾਸਤਰ ਧਰਮ ਗ੍ਰੰਥ ਪੜ੍ਹ ਪੜ੍ਹ ਕੇ ਵਿਦਿਆ ਨਾਲ ਵਿਖਮ ਵਿਚਾਰ ਡੂੰਘੀਆਂ ਵਿਚਾਰਾਂ ਨਾਲ ਤੈਨੂੰ ਗਾਉਂਦੇ ਨੇ। ਕੁਛ ਲੋਕਾਂ ਨੂੰ ਇਹ ਵੀ ਵਿਸ਼ਵਾਸ ਹੈ ਕਿ ਤੂੰ ਸਾਜ ਵੀ ਸਕਣਾ ਤੇ ਮਿਟਾ ਵੀ ਸਕਣਾ। ਗਾਵੇ ਕੋ ਸਾਜ ਕਰੇ ਤਨ ਖੇ, ਤੇਰੇ ਹੁਕਮ ਵਿੱਚ ਹੀ, ਤੇਰੇ ਬਲ ਦਾ ਸਦਕਾ ਹੀ ਕਿਸੇ ਦੀ ਸੱਜ ਨਾ ਹੁੰਦੀ ਹੈ, ਤੇ ਤੇਰੇ ਹੁਕਮ ਵਿੱਚ ਹੀ ਕੋਈ ਮਿਟ ਜਾਂਦਾ। ਦੇਹੇ ਲੇਹੇ ਏਕ ਤੂੰ, ਤੂੰ ਜੀਵਨ ਦੇ ਵੀ ਸਕਣਾ, ਜੀਵਨ ਲੈ ਕੇ ਵੀ ਸਕਣਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਸਮਰੱਥ ਹੈ, ਜੀ ਦੇਣਾ ਵੀ ਹੈ, ਜੀ ਲੈ ਵੀ ਲੈਣਾ, ਨਾ ਦੇਣ ਲੱਗੇ ਆ, ਜਦੋਂ ਦੇਣ ਲੱਗੇ ਉਦੋਂ ਕਿਸੇ ਕੋਲੋਂ ਪੁੱਛਣਾ ਮੈਂ ਤੈਨੂੰ ਦਿਆਂ ਕਿ ਨਾ ਦਿਆਂ, ਇਹੋ ਜਿਹਾ ਦਿਆਂ ਬਿਲਕੁਲ ਨਹੀਂ। ਤੇ ਜਦੋਂ ਤੂੰ ਜੀਉ ਲੈਣਾ ਉਦੋਂ ਵੀ ਨਹੀਂ ਪੁੱਛਦਾ ਕਿ ਤੈਨੂੰ ਇਸ ਜੀਉ ਦੀ ਹੋਰ ਲੋੜ ਹੈ, ਅਜੇ ਲਵਾਂ ਕਿ ਨਾ ਲਵਾਂ, ਬਿਲਕੁਲ ਨਹੀਂ। ਤੇਰਾ ਬਲ ਹੈ, ਤੇਰਾ ਹੁਕਮ ਹੈ, ਤੇ ਹੁਕਮ ਉਸੇ ਨੂੰ ਕਹਿੰਦੇ ਕਹਿੰਦੇ ਨੇ ਜਿਹੜਾ ਸ਼ਕਤੀਵਾਨ ਹੋਵੇ, ਜਿਹਨੂੰ ਮੰਨਣਾ ਹੀ ਪਏ। ਮੈਂ ਇੱਕ ਬਹਿਸ ਕੀਤੀ ਸੀ ਰੱਬ ਤੇ ਗੁਰੂ ਵਿੱਚ ਅੰਤਰ ਕੀ ਹੈ। ਪ੍ਰਭੂ ਜਿਹੜਾ ਉਹ ਹੁਕਮ ਰੂਪ ਹੈ, ਹੁਕਮੀ ਹੈ ਨਾ, ਗੁਰੂ ਜਿਹੜਾ ਉਪਦੇਸ਼ ਰੂਪ ਹੈ। ਗੁਰੂ ਤੇ ਰੱਬ ਵਿੱਚ ਅੰਤਰ ਹੈ, ਪ੍ਰਭੂ ਹੁਕਮ ਰੂਪ ਹੈ, ਗੁਰੂ ਉਪਦੇਸ਼ ਰੂਪ ਹੈ। ਗੁਰੂ ਸਮਝਾਉਂਦਾ ਵੀ ਇਹਨਾਂ ਬੜੇ ਪਿਆਰ ਨਾਲ ਬਾਰ ਬਾਰ ਸਮਝਾ ਰਿਹਾ ਹੈ, ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਣ ਸੁਹੇਲਾ। ਸੁਣੋ ਮੇਰੇ ਮਿੱਤਰ, ਮੈਂ ਬੇਨਤੀ ਕਰ ਰਿਹਾ, ਕਹਿੰਦੇ ਪਿਆਰ ਨਾਲ ਪਿਆ ਸਮਝਾਉਂਦਾ, ਉਪਦੇਸ਼ ਰੂਪ ਹੈ, ਰੱਬ ਹੁਕਮ ਰੂਪ ਹੈ। ਜਾ ਤਿਸ ਬਹਾਨਾ ਤਾਂ ਜੰਮਿਆ, ਰੁਕ ਨਹੀਂ ਸਕਦਾ। ਅਤੇ ਜਦੋਂ ਹੁਕਮ ਹੋਇਆ ਉਦੋਂ ਤੁਰ ਪਿਆ, ਰੁਕ ਨਹੀਂ ਸਕਦਾ। ਉਹ ਹੁਕਮ ਰੂਪ ਹੈ, ਗੁਰੂ ਉਪਦੇਸ਼ ਰੂਪ ਹੈ। ਇਹੋ ਕਾਰਨ ਹੈ ਜਦੋਂ ਰੱਬ ਕੋਈ ਹੁਕਮ ਕਰਦਾ ਨਾ ਉਦੋਂ ਮੰਨਣਾ ਹੀ ਪੈਂਦਾ। ਫਿਰ ਮਨੁੱਖ ਕਹਿੰਦਾ ਜਿਸ ਠਾਕਰ ਸਿਉ ਨਾ ਹੀ ਚਾਰਾ ਤਾਂ ਕੋ ਕੀਜੇ ਸਾਧ ਨਮਸਕਾਰ, ਮੰਨਣਾ ਹੀ ਪੈਂਦਾ। ਪਰ ਗੁਰੂ ਕਿਉਂਕਿ ਉਪਦੇਸ਼ ਰੂਪ ਹੈ ਨਾ, ਉਹ ਦਿਨ ਰਾਤ ਆਖੀ ਜਾਂਦਾ ਹੈ ਭਲਿਆ ਝੂਠ ਛੱਡ ਦੇ, ਸ਼ਰਾਬ ਛੱਡ ਦੇ, ਬੁਰਾਈਆਂ ਛੱਡ ਦੇ, ਨਹੀਂ ਛੱਡਦਾ। ਉਪਦੇਸ਼ ਰੂਪ ਹੈ ਨਾ, ਕੋਈ ਹਰਜ਼ ਨਹੀਂ। ਉਪਦੇਸ਼ ਉਹ ਚੀਜ਼ ਹੈ ਜਿਹਨੂੰ ਕਈ ਵਾਰ ਲੋਕ ਮੰਨਦੇ ਨਹੀਂ ਮੰਨਦੇ, ਪਰ ਹੁਕਮ ਤਾਂ ਮੰਨਣਾ ਹੀ ਪੈਂਦਾ। ਉਹ ਤਾਂ ਹਰ ਹਾਲਤ ਮੰਨਣਾ ਹੀ ਪੈਂਦਾ। ਤੂੰ ਬਹਿਸ ਕਰ ਰਿਹਾ ਸਾਂ ਕਿ ਪ੍ਰਭੂ ਹੈ ਹੁਕਮ ਰੂਪ ਅਤੇ ਹੁਕਮ ਹੈ ਸ਼ਕਤੀ, ਅਤੇ ਉਹਨੂੰ ਗਾਉਣ ਲਈ ਵੱਖ ਵੱਖ ਸਾਧਨ ਬਣ ਗਏ, ਇੱਕ ਜ਼ਰੀਏ ਬਣ ਗਏ। ਗਾਵੇ ਕੋ ਸਾਜ ਕਰੇ ਤਣਖੇ, ਜਿਹਨੂੰ ਇਹ ਵਿਸ਼ਵਾਸ ਆ ਗਿਆ ਕਿ ਜਨਮ ਮਰਨ ਉਹਦੇ ਹੱਥ ਵਿੱਚ ਹੈ, ਉਹ ਇਹ ਕਹਿ ਕੇ ਹੀ ਸਿਰ ਝੁਕਾਈ ਬੈਠਾ ਕਿ ਤੇਰੇ ਹੁਕਮ ਵਿੱਚ। ਹਾਂਜੀ, ਜਦੋਂ ਜੰਮਣ ਮਰਨ ਤੇਰੇ ਹੁਕਮ ਵਿੱਚ ਹੈ। ਗਾਵੇ ਕੋ ਸਾਜ ਕਰੇ ਤਣਖੇ, ਗਾਵੇ ਕੋ ਜੀ ਲਏ ਫਿਰ ਦੇ। ਜੀ ਨੂੰ ਲੈਣਾ ਦੇਣਾ, ਸਰੀਰ ਨੂੰ ਸਾਜਣਾ ਭੰਨਣਾ ਘੜਨਾ, ਸੰਸਾਰ ਦਾ ਇਹ ਤਮਾਸ਼ਾ ਜਿਹੜਾ, ਖੇਡ ਜਿਹੜੀ ਹੈ, ਰਚਨਾ ਜਿਹੜੀ ਹੈ, ਇਹਨੂੰ ਤੇਰੀ ਮਰਜ਼ੀ 'ਤੇ ਨਿਰਭਰ ਹੈ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਾਂ ਸਭ ਹੂੰ, ਜੇਤੇ ਬਦਨ ਸਿਸ਼ਟ ਸਬਧਾਰੇ, ਆਪ ਆਪਣੀ ਬੂਝ ਵਿਚਾਰ। ਕਮ ਸੇ ਕਮ ਇੰਨੀ ਗੱਲ ਮਨ ਬੈਠ ਹੈ, ਇਹ ਵੀ ਗੁਰਮੁਖ ਗਾਉਣ ਵਾਲਾ, ਹਰ ਗੁਰਮੁਖ ਜਿਹੜਾ ਪ੍ਰਭੂ ਨੂੰ ਗਾ ਰਿਹਾ, ਭਾਵੇਂ ਆਪਣੀ ਸੀਮਾ ਵਿੱਚ ਗਾ ਰਿਹਾ, ਆਖਰ ਅਪਰਸ ਤੇ ਹੈ ਨਾ, ਭਾਵੇਂ ਥੋੜ੍ਹੀ ਸੀਮਾ, ਭਾਵੇਂ ਜਿੰਨਾ ਕੁ ਉਹਦੇ ਨਾਲ ਜਿੱਥੇ ਤੱਕ ਉਹਦੀ ਪਹੁੰਚ ਹੈ ਉੱਥੋਂ ਤੱਕ ਗਾ ਰਿਹਾ, ਲੇਕਿਨ ਗਾ ਤੇ ਰਿਹਾ, ਰੱਬ ਨੂੰ ਜੁੜਿਆ ਤਾਂ ਹੋਇਆ ਨਾ। ਭਾਵੇਂ ਇੰਨੀ ਗੱਲ 'ਤੇ ਵਿਸ਼ਵਾਸ ਕਰਕੇ ਵੀ ਆਖਰ ਉਹਦਾ ਹੁਕਮ ਚੱਲਣਾ, ਮੈਂ ਉਹਦੇ ਹੁਕਮ ਵਿੱਚ ਆਇਆ, ਉਹਦੇ ਹੁਕਮ ਵਿੱਚ ਚਲਾ ਜਾਣਾ, ਉਹਨੇ ਜੀਵਨ ਦਿੱਤਾ ਹੈ, ਉਹ ਜੀਵਨ ਲੈਣ ਦੀ ਸ਼ਕਤੀ ਰੱਖਦਾ, ਭਾਵੇਂ ਇਸ ਗੱਲ ਲਈ ਹੀ ਉਹਦੇ ਅੱਗੇ ਸਿਰ ਝੁਕਾਈ ਬੈਠਾ, ਪਰ ਝੁਕਾਈ ਤਾਂ ਉਸੇ ਅੱਗੇ ਬੈਠਾ ਨਾ। ਦੁਨੀਆਂ ਦੇ ਲੋਕ ਤਾਂ ਬਹੁਤੇ ਐਸੇ ਨੇ ਜਿਹੜੇ ਇਹ ਉਹਦੀ ਸ਼ਕਤੀ ਵੀ ਨਹੀਂ ਮੰਨਦੇ, ਉਹ ਕਹਿੰਦੇ ਨੇ ਇਹ ਜੱਗ ਮਿੱਠਾ, ਅਗਲਾ ਪਿੰਡ ਡਿੱਠਾ, ਰੱਬ ਕਿਸੇ ਨੇ ਵੇਖਿਆ। ਇਸ ਲਈ ਗੁਰੂ ਕਹਿੰਦੇ ਨੇ ਮੈਂ ਉਹਨਾਂ ਨੂੰ ਵੀ ਗਾਉਣ ਵਾਲਿਆਂ ਦੀ ਗਿਣਤੀ ਵਿੱਚ ਮੰਨਣਾ, ਜਿਹੜੇ ਆਖਦੇ ਨੇ ਗਾਵੇ ਕੋ ਜੀ ਲੈ ਫਿਰਦੇ। ਵੱਖ ਵੱਖ ਜਪਦਾ, ਗਾਵੇ ਕੋ ਜਾਪੈ ਦਿਸੈ ਦੂਰ, ਇੱਥੇ ਲਫਜ਼ ਫਿਰ ਜਾਪੈ ਆ ਗਿਆ, ਜਿਹੜਾ ਜਪ ਵਿੱਚੋਂ ਨਿਕਲਣਾ ਹੈ। ਜਾਪੇ ਦਾ ਅਰਥ ਵੀ ਉਹ ਜਾਪਦਾ ਤੇ ਹੈ, ਸਮਝ ਵਿੱਚ ਤੇ ਪੈਂਦਾ ਵੀ ਰੱਬ ਹੈ, ਪਰ ਨੇੜੇ ਨਹੀਂ, ਦਿਸਦਾ ਨਹੀਂ, ਦਿਸੇ ਦੂਰ, ਉਹਦੀ ਪ੍ਰਾਪਤੀ ਕੋਈ ਸੌਖੀ ਨਹੀਂ। ਹਾਂ, ਜਾਪਦਾ ਵੀ ਹੈ, ਜਿਹੜੀ ਉਹਦੀ ਕੁਦਰਤ ਨੂੰ ਵੇਖ ਕੇ ਇੱਕ ਅੰਦਾਜ਼ਾ ਲਗਾ ਕੇ ਵਿਸ਼ਵਾਸ ਕਰ ਬੈਠੇ ਨੇ। ਮੈਂ ਅਰਜ਼ ਕੀਤੀ ਸੀ ਉਹਦਾ ਅਹਿਸਾਸ ਹੀ ਉਹਨੂੰ ਮੁੱਢਲੇ ਰੂਪ ਵਿੱਚ ਜਾਣਨਾ ਹੈ। ਪਿਛਲੇ ਦਿਹਾੜੇ ਵਿੱਚ ਇਹ ਵੀ ਐਗਜ਼ਾਮਪਲ ਦਿੱਤੀ ਸੀ ਵੀ ਲਾਈਟ ਜਲ ਰਹੀ ਹੈ, ਸਾਨੂੰ ਅਹਿਸਾਸ ਹੈ, ਸਾਨੂੰ ਜਾਪ ਗਿਆ ਕਿ ਬਿਜਲੀ ਆ ਗਈ, ਕਰੰਟ ਆ ਗਿਆ, ਆਉਂਦਾ ਤਾਂ ਵੇਖਿਆ ਕੋਈ। ਅਤੇ ਜੇ ਲਾਈਟ ਬੁੱਝ ਗਈ, ਸਾਨੂੰ ਜਾਪ ਗਿਆ, ਅਸੀਂ ਜਾਣ ਗਿਆ, ਸਾਡੀ ਸਮਝ ਪੈ ਗਿਆ ਕਿ ਬਿਜਲੀ ਚਲੀ ਗਈ ਹੈ, ਨਾ ਆਉਂਦੀ ਕਿਸੇ ਨੇ ਦੇਖੀ, ਨਾ ਜਾਂਦੀ ਦੇਖੀ। ਸੰਸਾਰ ਦਾ ਜਿੰਨਾ ਕ੍ਰਿਸ਼ਮਾ ਹੈ, ਸੰਸਾਰ ਦੀ ਜਿੰਨੀ ਹਰਾਰਤ ਹੈ, ਇਹ ਗੱਲ ਜਾਪਦੀ ਹੈ ਕਿ ਇਹਨੂੰ ਚਲਾਉਣ ਵਾਲਾ ਕੋਈ ਹੈ ਜਿਹਨੂੰ ਮੈਂ ਰੱਬ ਆਖਣਾ, ਬਸ ਜਾਪਦਾ, ਸਮਝ ਪੈਂਦਾ। ਪਰ ਦਿਸੇ ਦੂਰ ਉਹਨੂੰ ਪਾਉਣਾ ਬੜਾ ਔਖਾ ਹੈ। ਸੰਸਾਰ ਦੇ ਅੰਦਰ ਬਹੁਤ ਸਾਰੇ ਉਹ ਲੋਕ ਵੀ ਨੇ, ਵੱਖ ਵੱਖ ਕਿਰਿਆ ਦੱਸੀ ਮੈਂ ਇੱਥੇ, ਉਹ ਲੋਕ ਵੀ ਨੇ ਜਿਹੜੇ ਰੱਬ ਨੂੰ ਮੰਨਦੇ ਜ਼ਰੂਰ ਨੇ, ਇਹ ਅਹਿਸਾਸ ਉਹਨਾਂ ਦੇ ਅੰਦਰ ਹੈ ਕਿ ਰੱਬ ਹੈ। ਐਵੇਂ ਥੋੜ੍ਹਾ ਸੰਸਾਰ ਚੱਲ ਰਿਹਾ, ਐਵੇਂ ਥੋੜ੍ਹਾ ਸੂਰਜ ਅਤੇ ਚੰਦਰਮਾ ਠੀਕ ਸਮੇਂ 'ਤੇ ਨਿਕਲ ਰਹੇ ਨੇ, ਭੈ ਵਿੱਚ ਚੱਲੇ ਲੱਖ ਦਰਿਆ, ਉਹ ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੇ, ਭੈ ਵਿੱਚ ਇੰਦ ਫਿਰੇ ਸਿਰ, ਆਖਰ ਤਾਂ ਸਾਰਾ ਕਿਸੇ ਨਿਜ਼ਾਮ 'ਤੇ ਕੋਈ ਚਲਾ ਰਿਹਾ। ਇਸ ਲਈ ਰੱਬ ਹੈ, ਇੱਕ ਵਿਸ਼ਵਾਸ ਜਾਗ ਪਿਆ, ਅਹਿਸਾਸ ਜਾਗ ਪਿਆ, ਰੱਬ ਹੈ, ਜਪ ਹੈ, ਸਮਝ ਵਿੱਚ ਪੈਂਦਾ ਰੱਬ ਹੈ। ਪਰ ਪ੍ਰਾਪਤੀ ਬੜੀ, ਰੱਬ ਨੂੰ ਮਿਲਣਾ ਕੋਈ ਆਸਾਨ ਹੈ ਜਿਵੇਂ ਬਹੁਤ ਦੂਰ ਹੈ, ਉਹ ਵੀ ਕਰ ਰਹੇ ਹੈਨ ਰੱਬ ਪ੍ਰਸਤ। ਪਰ ਕੁਛ ਲੋਕ ਇੰਨੇ ਵਿਸ਼ਵਾਸ ਵਿੱਚ ਅੱਗੇ ਨਿਕਲ ਗਏ ਨੇ, ਉਹ ਕਹਿੰਦੇ ਰੱਬ ਤਾਂ ਬਹੁਤ ਨੇੜੇ ਹੈ। ਗਾਵੇ ਕੋ ਵੇਖੇ ਹਾਦਰਾ ਹਜ਼ੂਰ, ਉਹ ਇਹ ਆਖ ਕੇ ਗਾ ਰਹੇ ਨੇ, ਹੇ ਪ੍ਰਭੂ ਤੂੰ ਤਾਂ ਦੂਰ ਹੈ ਹੀ ਨਹੀਂ, ਜੈ ਜੈ ਵੇਖੋ ਤੈਂ ਹਜ਼ੂਰ, ਦੂਰ ਕਤੋਂ ਨਾ ਜਾਈ, ਦੂਰ ਕਤੋਂ ਨਾ ਜਾਈ। ਗੁਰੂ ਨੇ ਇਸੇ ਲਈ ਦੋਵਾਂ ਦਾ ਜ਼ਿਕਰ ਬਾਣੀ ਵਿੱਚ ਹੋਰ ਥਾਵੇਂ ਵੀ ਕਰ ਦਿੱਤਾ। ਕਹਿਣ ਲੱਗੇ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ। ਕੋਈ ਆਖਦੇ ਨੇ ਰੱਬ ਬੜਾ ਦੂਰ ਹੈ, ਬਾਹਰ ਉਹਨੂੰ ਢੂੰਡਣਾ ਪਏਗਾ, ਜੰਗਲ ਬਿਆਬਾਨਾਂ ਵਿੱਚ ਢੂੰਡਣਾ ਪਏਗਾ, ਪਹਾੜਾਂ ਦੀਆਂ ਕੰਧਰਾਂ ਵਿੱਚ ਢੂੰਡਣਾ ਪਏਗਾ, ਅਤੇ ਕੋਈ ਆਖਦੇ ਨੇ ਨਹੀਂ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੈ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ। ਕਹਿਣ ਲੱਗੇ ਬੜੀ ਪਰੇਸ਼ਾਨੀ ਹੋ ਗਈ, ਵਰਨ ਨਾ ਜਾਪੇ ਚੇਨ ਨਾ ਲਖੀਏ, ਸੁਹਾਗਣ ਸਾਥ ਬਜਾਈਓ। ਮੈਨੂੰ ਉਹ ਰੱਬ ਦੱਸ ਦੇ ਕਿੱਥੇ ਹੈ। ਗੁਰੂ ਨੇ ਆਖ ਦਿੱਤਾ ਉਹ ਦੂਰ ਵੀ ਹੈ ਨੇੜੇ ਵੀ ਹੈ, ਆਪੇ ਨੇੜੇ ਦੂਰ ਆਪੇ ਹੀ ਹੈ। ਰੱਬ ਨੇੜੇ ਵੀ ਹੈ, ਰੱਬ ਦੂਰ ਵੀ ਹੈ, ਕਿਵੇਂ ਨੇੜੇ ਅਤੇ ਕਿਵੇਂ ਦੂਰ ਸਮਝਾ ਦਿਓ। ਗੁਰੂ ਨਾਨਕ ਨੇ ਜਪਜੀ ਸਾਹਿਬ ਦੇ ਸਲੋਕ ਵਿੱਚ ਇਹੀ ਗੱਲ ਸਮਝਾਈ। ਕਹਿਣ ਲੱਗੇ ਕਰਮੀ ਆਪੋ ਆਪਣੀ, ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਤੂੰ ਆਪ ਖੁਦ ਉਹਦੇ ਨੇੜੇ ਹੋਣਾ ਅਤੇ ਤੂੰ ਆਪ ਖੁਦ ਹੀ ਉਹਦੇ ਤੋਂ ਦੂਰ ਹੋ ਰਿਹਾ। ਜਿਹਨੂੰ ਨੇੜੇ ਹੋਣਾ ਆਉਂਦਾ ਹੈ ਉਹਦੇ ਲਈ ਨੇੜੇ ਹੈ, ਜਿਹੜਾ ਦੂਰ ਹੋ ਜਾਂਦਾ ਉਹਦੇ ਲਈ ਦੂਰ ਹੈ। ਇੱਥੇ ਵੀ ਮਸਲਾ ਹੋ ਗਿਆ। ਕਹਿਣ ਲੱਗੇ ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾਂ ਹਦੂਰ। ਗੁਰੂ ਕਹਿੰਦੇ ਨੇ ਇਸ ਢੰਗ ਨਾਲ ਆਪਣੀ ਆਪਣੇ ਬਲ ਬੁੱਧੀ ਦੇ ਮੁਤਾਬਕ, ਆਪਣੀ ਆਪਣੀ ਸੀਮਾ ਦੇ ਮੁਤਾਬਕ ਦੁਨੀਆਂ ਦੇ ਲੋਕੋ, ਰੱਬ ਨੂੰ ਉਹਦੇ ਹੁਕਮ ਨੂੰ ਗਾਉਣ ਵਾਲੇ ਕਥਨ ਵਾਲਿਆਂ ਦੀ ਗਿਣਤੀ ਬੜੀ ਵੱਡੀ ਹੈ। ਇਸ ਲਈ ਇਹ ਨਹੀਂ ਕਹਿਣਾ ਕਿ ਹੁਕਮ ਨਾ ਕਹਿਆ ਜਾਏ ਦੀ ਸੀਮਾ ਦਾ ਮਤਲਬ ਇਹ ਹੈ ਕਿ ਤੈਨੂੰ ਗਾਉਣਾ ਹੀ ਨਹੀਂ, ਕਿਹਾ ਹੀ ਨਹੀਂ ਜਾਣਾ। ਨਹੀਂ, ਸਿਰਫ ਇਹ ਆਖੀ ਤੈਨੂੰ ਸੰਪੂਰਨ ਰੂਪ ਵਿੱਚ ਗਾਉਣਾ ਔਖਾ। ਜਿੰਨੀ ਕੁ ਬੁੱਧ ਕਿਸੇ ਕੋਲ ਹੈ, ਜਿੰਨਾ ਕਿਸੇ ਕੋਲ ਤਾਣ ਹੈ, ਉਹਨਾਂ ਕੁ ਤੇਰੇ ਤਾਣ ਨੂੰ ਜਾਣ ਲੈਂਦਾ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜਿੰਨੀ ਕੁ ਕਿਸੇ ਕੋਲ ਬੁੱਧੀ ਦਾ ਤਾਣ ਹੈ, ਉਹਨਾਂ ਕੁ ਤਾਣ ਤੇਰੇ ਨੂੰ ਜਾਣ ਲੈਂਦਾ ਅਤੇ ਉਹਨਾਂ ਕੁ ਗਾਈ ਜਾਂਦਾ। ਲੇਕਿਨ ਗਾਈ ਜਾਂਦਾ ਜਿਹੜੇ ਸੰਸਾਰ ਅੰਦਰ ਧਾਰਮਿਕ ਪੁਰਸ਼, ਜਿਹੜੇ ਦੁਨੀਆਂ ਅੰਦਰ ਰੱਬ ਪ੍ਰਸਤ ਲੋਕ ਨੇ, ਉਹ ਤੈਨੂੰ ਆਪਣੇ ਤਾਣ ਮੁਤਾਬਕ ਗਾਈ ਜਾਂਦੇ ਨੇ। ਬੜੇ ਚੰਗੇ ਨੇ, ਚਲੋ ਰਾਹ ਤੁਰੇ ਨੇ, ਇੱਕ ਕਦਮ ਚੱਲ ਰਹੇ ਨੇ, ਕੱਲ੍ਹ ਅਗਲੇ ਕਦਮ ਤੁਰਨਗੇ, ਅੱਗੇ ਜਾਣ ਲੈਣਗੇ, ਤੁਰੇ ਤਾਂ ਹਨ। ਪਰ ਉਹ ਇਸ ਹਉਮੈ ਵਿੱਚ ਨਾ ਆ ਜਾਣ ਕਿ ਅਸੀਂ ਰੱਬ ਨੂੰ ਕਿਉਂਕਿ ਗਾ ਲਿਆ ਹੈ ਇਸ ਲਈ ਪਾ ਲਿਆ, ਬਸ ਉਹਦਾ ਸੰਪੂਰਨ ਰੂਪ ਅਤੇ ਉਹਨੂੰ ਸਮੁੱਚੇ ਰੂਪ ਵਿੱਚ ਆਪਣੇ ਗਿਆਨ ਦੀ ਦੁਨੀਆ ਵਿੱਚ ਲੈ ਆਉਂਦਾ। ਕਹਿਣ ਲੱਗੇ ਉਹਦੀ ਸੀਮਾ ਇੰਨੀ ਛੋਟੀ ਨਹੀਂ, ਇੰਨੀ ਛੋਟੀ ਨਹੀਂ। ਕਥਨ ਕਥੀ ਨਾ ਆਵੇ ਤੋਟ, ਕਥਨ ਵਾਲੇ ਬੜੇ ਨੇ ਅਤੇ ਉਹਦੀ ਕਥਾ ਵੀ ਬੜੀਆਂ ਨੇ, ਭਾਵ ਉਹਦੇ ਗੁਣ ਵੀ ਬੜੇ ਨੇ, ਉਹਦੀਆਂ ਕਹਾਣੀਆਂ ਵੀ ਬੜੀਆਂ ਨੇ, ਉਹਦੀ ਹਰ ਇੱਕ ਗੁਣ ਉਹਦੇ ਜੀਵਨ ਦੀ ਇੱਕ ਕਹਾਣੀ ਹੈ। ਇਸ ਲਈ ਤੂੰ ਉਹਦੇ ਕਿੰਨੇ ਕੁ ਗੁਣ ਗਾਵੇਂਗਾ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ, ਕਲੂ ਤੁਕ ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ। ਇਸ ਲਈ ਕਥਨ ਵਾਲੇ ਅਤੇ ਕਥਾ ਵੀ ਬਹੁਤ ਜ਼ਿਆਦਾ ਨੇ। ਕਥ ਕਥ ਕਥੀ ਕੋਟੀ ਕੋਟ ਕੋਟ, ਜਿਹੜਾ ਇੰਨੇ ਵੱਡੇ ਨਿਜ਼ਾਮ ਨੂੰ ਚਲਾ ਰਿਹਾ ਹੈ। ਤੈਨੂੰ ਸਮਝ ਪੈਂਦਾ ਕਿੰਨੀ ਦੁਨੀਆ ਨੂੰ ਕਿੰਨੀ ਕੁ ਸ੍ਰਿਸ਼ਟ ਸਾਜੀ ਸੀ, ਤਾਂ ਹਜੇ ਸ੍ਰਿਸ਼ਟ ਗਿਣਤੀ ਵਿੱਚ ਹੀ ਨਹੀਂ। ਜੇ ਤੂੰ ਮਰਦਮਸ਼ੁਮਾਰੀ ਵੀ ਕਰਨਾ ਤਾਂ ਕੇਵਲ ਮਨੁੱਖਾਂ ਦੀ ਕਰਨਾ, ਤੇਰੀ ਸੀਮਾ ਹੈ ਨਾ। ਪਤਾ ਨਹੀਂ ਕਿੰਨੇ ਕੁ ਪਰਿੰਦੇ ਨੇ, ਕਿੰਨੇ ਕੁ ਪਾਣੀ ਵਿੱਚ ਵਸਣ ਵਾਲੇ ਜੀਵ ਨੇ, ਕਿੰਨੇ 'ਚ ਆਕਾਸ਼ ਵਿੱਚ ਉਡਾਰੀਆਂ ਲਗਾਉਣ ਵਾਲੇ ਪੰਛੀ ਨੇ, ਕਿੰਨੇ ਧਰਤੀ 'ਤੇ ਰੇਂਗ ਕੇ ਤੁਰਨ ਵਾਲੇ ਕੀੜੇ ਨੇ, ਤੇਰੀ ਗਿਣਤੀ ਵਿੱਚ ਉਹ ਤਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਉਹ ਤਾਂ ਸਾਰਿਆਂ ਨੂੰ ਰੋਜ਼ੀ ਦੇ ਰਿਹਾ, ਉਹਦੀ ਸੀਮਾ ਕੀ ਜਾਣੇਗਾ। ਇਸ ਲਈ ਕਹਿਣ ਲੱਗੇ, ਖਿਆਲ ਕਰੀ ਉਹਦਾ ਨਿਜ਼ਾਮ ਬੜਾ ਵੱਡਾ ਹੈ, ਤੇਂਦਾ ਦੇ ਲੈਂਦੇ ਥੱਕ ਪਾਏ, ਉਹ ਹਰ ਇੱਕ ਜੀਵ ਨੂੰ ਰੋਜ਼ੀ ਦੇ ਰਿਹਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ ਕਾਹੇ ਧਨ ਕਹੇ ਧੰਨਾ, ਪੂਰਨ ਤਾਂ ਹੂੰ ਕੋ ਮਾਤਰੇ ਜੀ ਡਰਾਏ। ਜਿਹੜਾ ਪੱਥਰ ਦੇ ਅੰਦਰ ਬੈਠਾ ਕੀੜਾ, ਉੱਥੇ ਵੀ ਉਹਨੂੰ ਭੋਜਨ ਮਿਲ ਰਿਹਾ ਹੈ। ਕੁੰਮੀ ਜਲ ਮੈਂ ਤਣ ਤਿਸ ਬਾਹਰ ਪੰਖ ਕੀਰਤ, ਉੱਥੇ ਵੀ ਭੋਜਨ ਮਿਲ ਰਿਹਾ ਹੈ। ਉਹ ਹਰ ਇੱਕ ਨੂੰ ਪੈਦਾ ਕਰਦਾ ਅਤੇ ਸੰਭਾਲਦਾ, ਇੰਨਾ ਵੱਡਾ ਨਿਜ਼ਾਮ ਦਾ ਜ਼ਿੰਮੇਵਾਰ ਹੈ ਉਹ। ਦਿੰਦਾ ਦੇ ਫਿਰ ਅੱਜ ਦਾ ਨਹੀਂ, ਲੈਣ ਵਾਲੇ ਲੋਕ ਆਪਣੇ ਜੀਵਨ ਕਰਕੇ ਥੱਕ ਜਾਂਦੇ ਨੇ, ਭਾਵ ਜੀਵਨ ਖਤਮ ਹੋ ਜਾਂਦਾ, ਮੂੰਹ ਖਾਂਦਿਆਂ ਖਾਂਦਿਆਂ ਥੱਕ ਜਾਂਦਾ, ਤਨ ਪਹਿਣਦਿਆਂ ਪਹਿਣਦਿਆਂ ਥੱਕ ਜਾਂਦਾ, ਪੈਰ ਚੱਲਦੇ ਚੱਲਦੇ ਥੱਕ ਜਾਂਦੇ ਨੇ, ਥੱਕ ਕੇ ਮਨੁੱਖ ਦਾ ਸਰੀਰ ਮਰ ਜਾਂਦਾ, ਪਰ ਉਹਦਾ ਉਹਦੀ ਦਾਤ ਨਹੀਂ ਮੁੱਕਦੀ। ਭੋਜਨ ਖਾਂਦਿਆਂ ਖਾਂਦਾ ਮੂੰਹ ਖਤਮ, ਇੱਕ ਮਨੁੱਖ ਚਲਾ ਗਿਆ ਤਾਂ ਭੋਜਨ ਥੋੜ੍ਹਾ ਚਲਾ ਗਿਆ, ਉਹ ਤਾਂ ਰਿਹਾ, ਉਹਦੇ ਪੁੱਤਰ ਨੇ ਖਾਣਾ ਸ਼ੁਰੂ ਕਰ ਦਿੱਤਾ, ਉਹ ਚਲਾ ਗਿਆ, ਉਹਦੀ ਸੰਤਾਨ ਨੇ ਖਾਣਾ ਸ਼ੁਰੂ ਕਰ ਦਿੱਤਾ। ਇਸ ਲਈ ਦਾਤ ਖਤਮ ਨਹੀਂ ਹੋਈ, ਨਾ ਦਾਤਾ ਖਤਮ ਹੋਇਆ। ਜੇ ਬਦਲਿਆ ਹੈ ਤਾਂ ਕੇਵਲ ਮੰਗਤਾ ਬਣਿਆ, ਬਦਲਿਆ ਹੈ, ਜੇ ਬਦਲਿਆ ਹੈ ਤਾਂ ਲੈਣ ਵਾਲਾ ਬਦਲਿਆ, ਉਹ ਥੱਕ ਗਿਆ ਪਹਿਲਾਂ ਨਵਾਂ ਆ ਗਿਆ, ਉਹ ਤਾਂ ਜੁਗਾਂ ਜੁਗਾਂਤਰਾਂ ਤੋਂ ਦੇ ਹੀ ਜਾਂਦਾ ਦੇ ਹੀ ਜਾਂਦਾ, ਨਾ ਦਾਤਾ ਬਦਲਿਆ ਨਾ ਦਾਤ ਖਤਮ ਹੋਈ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਏ, ਜੁਗਾਂ ਜੁਗੰਤਰਾਂ ਤੋਂ ਲੋਕ ਖਾ ਰਹੇ ਨੇ ਜਾ ਰਹੇ ਨੇ, ਮੁੜ ਨਵੇਂ ਆ ਰਹੇ ਨੇ, ਫਿਰ ਉਹ ਖਾ ਰਹੇ ਨੇ, ਉਹ ਜਾ ਰਹੇ ਨੇ, ਫਿਰ ਨਵੇਂ ਆ ਰਹੇ ਨੇ, ਦਾਤਾਂ ਦੇਈ ਜਾਂਦਾ ਵੰਡੀ ਜਾਂਦਾ, ਦਾਤਾ ਵੀ ਨਹੀਂ ਬਦਲਦਾ ਅਤੇ ਦਾਤ ਵੀ ਨਹੀਂ ਮੁੱਕਦੀ। ਐਡਾ ਵੱਡਾ ਨਿਜ਼ਾਮ ਸੰਭਾਲ ਰਿਹਾ। ਇੱਥੇ ਇੱਕ ਹੋਰ ਸਵਾਲ ਖੜ੍ਹਾ ਕਰ ਦਿੱਤਾ ਜਿਹੜਾ ਅਗਲੀ ਲਾਈਨ ਅੰਦਰ ਸਪਸ਼ਟ ਕੀਤਾ। ਕਹਿਣ ਲੱਗੇ, ਕਿਸੇ ਨੇ ਕੋਈ ਛੋਟਾ ਜਿਹਾ ਪਰਿਵਾਰ ਪਾਲਣਾ ਹੋਵੇ, ਦੋ ਚਾਰ ਦਸ ਜੀਆਂ ਦਾ, ਉਹਨੂੰ ਰਾਤ ਭਰ ਚੈਨ ਨਹੀਂ ਆਉਂਦੀ, ਕੋਈ ਬਿਮਾਰ ਹੋ ਗਿਆ, ਕੋਈ ਤੰਦਰੁਸਤ ਹੈ, ਕਿਸੇ ਦੇ ਕਾਰੋਬਾਰ ਵਿੱਚ ਵਿਘਨ ਪੈ ਗਿਆ, ਕਿਸੇ ਦੇ ਆਪਸੀ ਭਾਈਚਾਰੇ ਦੇ ਇਖਤਲਾਫ ਵਿੱਚ ਸਾਂਝ ਨਾ ਰਹੀ, ਕੋਈ ਨਾ ਕੋਈ ਵਿਘਨ ਪੈ ਗਿਆ। ਜਿਹਦੇ ਚਾਰ ਛੇ ਅੱਠ ਜੀਆਂ ਦਾ ਪਰਿਵਾਰ ਹੋਵੇ, ਉਹ ਹਮੇਸ਼ਾ ਫਿਕਰ ਚਿੰਤਾ ਅਤੇ ਬੇਚੈਨ ਰਹਿੰਦਾ। ਪਰਿਵਾਰ ਇੱਕ ਰਸ ਨਹੀਂ। ਕਹਿਣ ਲੱਗੇ, ਫਿਰ ਰੱਬ ਤਾਂ ਬਹੁਤ ਚਿੰਤਾਵਾਨ, ਬਹੁਤ ਫਿਕਰ ਵਿੱਚ, ਬੜਾ ਬੇਚੈਨ, ਹਮੇਸ਼ਾ ਹੀ ਡਿਸਟਰਬ ਰਹਿੰਦਾ ਹੋਵੇਗਾ, ਕਿਉਂਕਿ ਉਹ ਤਾਂ ਇੰਨੇ ਨਿਜ਼ਾਮ ਨੂੰ ਪਾਲ ਰਿਹਾ, ਇੰਨੀ ਦੁਨੀਆਂ ਨੂੰ ਪਾਲਣਾ ਵੀ ਕਰ ਰਿਹਾ, ਸਿਰਜ ਵੀ ਰਿਹਾ, ਸੰਭਾਲ ਵੀ ਰਿਹਾ, ਅਤੇ ਸਾਰੀ ਦੁਨੀਆਂ ਵੀ ਤਾਂ ਕਿਹੜੀ ਇੱਕ ਰਸ ਹੈ, ਉੱਥੇ ਵੀ ਤਾਂ ਸੰਸਾਰ ਅੰਦਰ ਦੁੱਖ ਵੀ ਨੇ, ਸੁੱਖ ਵੀ ਨੇ, ਕੋਈ ਹਾਏ ਹਾਏ ਵੀ ਪਿਆ ਕਰਦਾ, ਕਿਤੇ ਵਾਜੇ ਵੀ ਪੈ ਵੱਜਦੇ ਨੇ, ਕਿਤੇ ਕੀਰਨੇ ਵੀ ਪਾਏ ਜਾ ਰਹੇ ਨੇ, ਇੰਨੇ ਸਮਾਜ ਨੂੰ ਅਤੇ ਇੰਨੀ ਦੁਨੀਆਂ ਨੂੰ ਅਤੇ ਇੰਨੇ ਵੱਡੇ ਅਡੰਬਰ ਨੂੰ ਸੰਭਾਲਣ ਵਾਲਾ ਵਾਲਾ ਪ੍ਰਭੂ ਜਿਹੜਾ ਹੈ, ਉਹ ਚੈਨ ਵਿੱਚ ਹੋਵੇਗਾ? ਵੀ ਇੱਕ ਨਵਾਂ ਸਵਾਲ ਖੜਾ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਤੇ ਉਹ ਪ੍ਰਭੂ ਆਪਣੇ ਹੀ ਹੁਕਮ ਵਿੱਚ, ਆਪਣੀ ਹੀ ਮਰਜ਼ੀ ਵਿੱਚ ਸਾਰੇ ਨਿਜ਼ਾਮ ਨੂੰ ਚਲਾ ਰਿਹਾ। ਇਸ ਦਾ ਮਤਲਬ ਸਾਰਾ ਉਹਦਾ ਪਰਿਵਾਰ ਹੈ, ਤੇ ਇਸ ਪਰਿਵਾਰ ਵਿੱਚ ਵੀ ਇੱਕ ਰਸਤਾ ਕੋਈ ਨਹੀਂ, ਜੇ ਕਹੀਏ ਇੱਕ ਰਸ ਹੈ, ਇੱਥੇ ਤਾਂ ਹੈ ਹੀ, ਹਰਖਿੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ, ਰਾਜਿੰਗ ਤਮਾਨੰਗ, ਅਭਿਮਾਨੰਗ ਤਹੀਨੰਗ, ਇਹ ਦੋਨੋਂ ਚੀਜ਼ਾਂ ਚੱਲ ਰਹੀਆਂ ਨੇ, ਇੱਕ ਰਸ ਇੱਥੇ ਵੀ ਕੋਈ ਨਹੀਂ। ਤਾਂ ਇੰਨੇ ਵੱਡੇ ਪਰਿਵਾਰ ਦਾ ਜਿਹੜਾ ਨਿਜ਼ਾਮ ਪਾਲਣ ਵਾਲਾ ਅਤੇ ਸੰਭਾਲਣ ਵਾਲਾ ਪ੍ਰਭੂ ਹੈ, ਉਹ ਵੀ ਬੜਾ ਬੇਚੈਨ ਹੋਵੇਗਾ, ਉਹ ਹਮੇਸ਼ਾ ਫਿਕਰ ਅਤੇ ਚਿੰਤਾ ਵਿੱਚ ਰਹਿੰਦਾ ਹੋਵੇਗਾ, ਕਿਉਂਕਿ ਉਹਦੇ ਹੁਕਮ ਵਿੱਚ ਸਾਰਾ ਸਮਾਜ ਹੈ। ਲਓ, ਇਸ ਗੱਲ ਦਾ ਜਵਾਬ ਗੁਰੂ ਇੱਕ ਲਾਈਨ ਵਿੱਚ ਦਿੰਦੇ ਨੇ, ਕਹਿੰਦੇ ਨੇ, ਭਲਿਆ, ਜਿੰਨਾ ਉਹਦਾ ਵੱਡਾ ਨਿਜ਼ਾਮ ਹੈ ਨਾ, ਇਹ ਤੈਨੂੰ, ਕਿਉਂਕਿ ਨਿਜ਼ਾਮ ਵਿੱਚ ਤੂੰ ਰਹਿੰਦਾ, ਇਸ ਲਈ ਤੇਰੀ ਸੀਮਾ ਇਹਨੂੰ ਵੇਖਣ ਦੀ, ਮੇਰਾ ਪ੍ਰਭੂ ਉਦੋਂ ਵੀ ਬਹੁਤ ਵੱਡਾ ਹੈ, ਸਾਡੇ ਲਈ ਨਿਜ਼ਾਮ ਵੱਡਾ, ਪ੍ਰਭੂ ਲਈ ਵੱਡਾ ਨਹੀਂ, ਉਹਦੇ ਲਈ ਤਾਂ ਖੇਡ ਹੈ, ਉਹਦੇ ਲਈ ਖੇਡ ਹੈ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਖੇਡ ਕੀ ਹੁੰਦੀ ਹੈ, ਬੱਚੇ ਅੱਜ ਕੱਲ੍ਹ ਤਾਂ ਨਹੀਂ, ਪੁਰਾਣੇ ਸਮੇਂ ਅੰਦਰ ਬੱਚੇ ਮਿੱਟੀ 'ਤੇ ਖੇਡਦੇ ਸਨ ਨਾ, ਮਿੱਟੀ ਦੀ ਢੇਰੀ 'ਤੇ, ਅਤੇ ਘਰ ਘਰ ਬਣਾਉਂਦੇ ਸਨ, ਆਪਣੀ ਦੁਨੀਆ ਵਸਾਉਂਦੇ ਸਨ। ਪੈਰ 'ਤੇ ਥੋੜ੍ਹੀ ਜਿਹੀ ਰੇਤ, ਥੋੜ੍ਹੀ ਜਿਹੀ ਮਿੱਟੀ ਪਾਉਣੀ, ਉਹਨੂੰ ਥਪ ਥਪਾਉਣਾ, ਵਿੱਚੋਂ ਪੈਰ ਕੱਢ ਲੈਣਾ ਅਤੇ ਆਖਣਾ ਮੇਰਾ ਘਰ ਬਣ ਗਿਆ। ਬਜ਼ੁਰਗਾਂ ਨੂੰ ਪਤਾ ਜਿਹੜੇ ਮਿੱਟੀ ਦੀਆਂ ਢੇਰੀਆਂ 'ਤੇ ਖੇਡੇ ਨੇ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਕੁਦਰਤ ਨਾਲ ਸੰਬੰਧ ਹੀ ਕੋਈ ਨਹੀਂ ਰਿਹਾ। ਮਿੱਟੀ ਦੀ ਢੇਰੀ 'ਤੇ ਖੇਡਣਾ, ਪੈਰ ਰੱਖਣਾ ਉਹਦੇ ਉੱਤੇ, ਥੋੜ੍ਹੀ ਜਿਹੀ ਮਿੱਟੀ ਪਾਉਣੀ, ਥਪ ਥਪਾਉਣੀ ਅਤੇ ਪੈਰ ਵਿੱਚੋਂ ਕੱਢ ਲੈਣਾ, ਆਖਣਾ ਮੇਰਾ ਘਰ ਬਣ ਗਿਆ। ਆਪਣੇ ਦੋਸਤਾਂ ਨੂੰ ਆਪਣਾ ਘਰ ਵਿਖਾਉਣਾ, ਅਤੇ ਜਿਸ ਵੇਲੇ ਸਾਰਿਆਂ ਨੇ ਵੇਖ ਲੈਣਾ, ਪੈਰ ਮਾਰਨਾ ਅਤੇ ਢਾ ਦੇਣਾ, ਫਿਰ ਨਵਾਂ ਬਣਾਉਣਾ ਸ਼ੁਰੂ ਕਰ ਦੇਣਾ, ਬਣਾ ਕੇ ਫਿਰ ਢਾ ਦੇਣਾ, ਢਾ ਕੇ ਫਿਰ ਨਵਾਂ ਬਣਾਉਣਾ ਸ਼ੁਰੂ ਕਰ ਦੇਣਾ। ਭਲਾ ਕਿਸੇ ਮਨੁੱਖ ਦਾ ਲਫ਼ਜ਼ ਤਾਂ ਘਰ ਹੀ ਹੈ ਨਾ, ਕਿਸੇ ਮਨੁੱਖ ਦਾ ਘਰ ਢਹਿ ਜਾਏ ਅਤੇ ਪਲ ਵਿੱਚ ਢਹਿ ਜਾਏ, ਉਹ ਰੋਵੇਗਾ ਕਿ ਹੱਸੇਗਾ? ਕੋਈ ਬਰਦਾਸ਼ਤ ਕਰ ਸਕਦਾ ਆਪਣਾ ਘਰ ਢਹਿਣ ਦਾ? ਪਰ ਨਹੀਂ, ਉਹ ਕਿਉਂਕਿ ਖੇਡ ਖੇਡ ਰਿਹਾ। ਆ ਫਰਕ, ਜਿਹੜਾ ਘਰ ਉਹਨੇ ਬਣਾਇਆ ਨਾ, ਉਹ ਉਹਦੀ ਖੇਡ ਵਿੱਚ ਸ਼ਾਮਿਲ ਹੈ। ਖੇਡ ਵਿੱਚ ਬਣਾਇਆ ਹੋਇਆ ਘਰ ਵੀ ਇੱਕ ਖੇਡ ਹੁੰਦਾ। ਉਹਦੇ ਢਹਿ ਜਾਣ ਨਾਲ ਰੋਣੇ ਨਹੀਂ ਹੁੰਦੇ, ਉਹਦੇ ਢਹਿ ਜਾਣ ਨਾਲ ਚਿੰਤਾ ਨਹੀਂ ਹੁੰਦੀਆਂ, ਉਹਦੇ ਢਹਿ ਜਾਣ ਦਾ ਫਿਕਰ ਨਹੀਂ ਹੁੰਦੇ, ਕਿਉਂਕਿ ਖੇਡ ਹੈ ਨਾ। ਉਹ ਭਲਿਆ ਮੇਰਾ ਰੱਬ ਇੰਨਾ ਮਹਾਨ, ਇੰਨਾ ਵੱਡਾ ਹੈ ਕਿ ਸਾਰਾ ਬ੍ਰਹਿਮੰਡ ਉਹਦੀ ਖੇਡ ਹੈ। ਉਹ ਤਾਂ ਖਿਡਾਰੀ ਹੈ, ਸਾਰਾ ਬ੍ਰਹਿਮੰਡ ਉਹਦੀ ਖੇਡ ਹੈ। ਅਤੇ ਜੇ ਉਹ ਦਿਨ ਰਾਤ ਚਿੰਤਾ ਫਿਕਰ ਅਤੇ ਰੋਂਦਾ ਹੀ ਰਹੇ ਤਾਂ ਫਿਰ ਖੇੜਾ ਕਿੱਥੋਂ ਆਵੇ? ਉਹ ਭਗਤ ਨੂੰ ਵਿਕਾਸ ਕਿੱਥੋਂ ਦੇਵੇਗਾ ਜੇ ਆਪਣੇ ਕੋਲ ਨਾ ਰਿਹਾ? ਕਹਿਣ ਲੱਗੇ ਉਹ ਇੰਨਾ ਵੱਡਾ ਹੈ, ਇੰਨਾ ਵੱਡਾ ਹੈ ਕਿ ਇੰਨਾ ਨਿਜ਼ਾਮ ਉਹਦੇ ਹੁਕਮ ਵਿੱਚ ਸਹਿਜ ਸੁਭਾਏ ਚੱਲ ਰਿਹਾ, ਉਹਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ, ਸਹਿਜ ਹੀ ਉਹਦਾ ਹੁਕਮ ਚੱਲ ਰਿਹਾ ਅਤੇ ਹਰ ਥਾਵੇਂ ਵਰਤ ਰਿਹਾ। ਇਸ ਲਈ ਮੇਰਾ ਰੱਬ ਇਸ ਢਹਿੰਦੇ ਅਤੇ ਬਣਦੇ ਸੰਸਾਰ, ਦੁੱਖ ਸੁੱਖ ਨੂੰ, ਨਿਜ਼ਾਮ ਨੂੰ ਹੁਕਮ ਅਨੁਸਾਰ ਚਲਾ ਵੀ ਰਿਹਾ, ਉਹਦੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਾ ਵੀ ਰਿਹਾ, ਪਰ ਆਪ ਵਿਕਾਸ ਵਿੱਚ ਹੈ, ਇਸ ਤੋਂ ਨਿਰਲੇਪ ਬੈਠਾ, ਆਪ ਖੁਸ਼ ਹੈ। ਉਹ ਸਮਝਦਾ ਮੇਰੀ ਗੇਮ, ਮੇਰੀ ਖੇਡ ਹੈ, ਖੇਡ ਚੱਲ ਰਹੀ। ਗੁਰੂ ਨੇ ਆਖਰੀ ਲਾਈਨ ਅੰਦਰ ਮੇਰੇ ਰੱਬ ਦਾ ਉਹ ਪੱਖ ਸਪਸ਼ਟ ਕੀਤਾ ਅਤੇ ਕਹਿਣ ਲੱਗੇ, ਹੁਕਮੀ ਹੁਕਮ ਚਲਾਏ, ਇਹ ਸਾਰਾ ਰਾਹ, ਸਾਰੀ ਕਿਰਿਆ, ਸਾਰੀ ਤਰਤੀਬ ਹੁਕਮੀ ਹੁਕਮ ਵਿੱਚ ਚਲਾ ਰਿਹਾ, ਪਰ ਆਪ ਬੇਪਰਵਾਹ ਅਤੇ ਵਿਗਸਦਾ, ਖੇਡ ਨੂੰ ਵੇਖ ਕੇ ਖੁਸ਼ ਹੁੰਦਾ, ਜਿਵੇਂ ਬੱਚਾ ਘਰ ਬਣਾ ਕੇ ਵੀ ਹੱਸ ਪਿਆ ਸੀ ਅਤੇ ਘਰ ਢਾ ਕੇ ਵੀ ਹੱਸ ਪਿਆ। ਜਦੋਂ ਉਹਨੇ ਘਰ ਬਣਾਇਆ ਸੀ ਉਦੋਂ ਵੀ ਆਖਿਆ ਸੀ ਮੇਰਾ ਘਰ ਬਣ ਗਿਆ, ਅਤੇ ਪਲ ਵਿੱਚ ਘਰ ਢਾ ਕੇ ਵੀ ਉਵੇਂ ਖੁਸ਼ ਹੈ, ਕਿਉਂਕਿ ਖੇਡ ਹੈ। ਗੁਰੂ ਕਹਿੰਦੇ ਨੇ, ਹੁਕਮੀ ਹੁਕਮ ਚਲਾਏ ਰਾ, ਹੁਕਮੀ ਹੁਕਮ ਚਲਾਏ ਰਾ, ਨਾਨਕ ਵਿਗਸੇ ਬੇਪਰਵਾਹ। ਉਸ ਖੇਡ ਵੰਗ ਬੇਪਰਵਾਹ ਹੈ, ਹਮੇਸ਼ਾ ਵਿਕਾਸ ਵਿੱਚ ਰਹਿੰਦਾ, ਹਮੇਸ਼ਾ ਖੇੜੇ ਵਿੱਚ ਰਹਿੰਦਾ। ਇਸ ਲਈ ਜਦੋਂ ਭਗਤ ਵੀ ਉਹਦੇ ਨੇੜੇ ਹੁੰਦਾ ਨਾ, ਉਹਨੂੰ ਵਿਕਾਸ ਦੇ ਦਿੰਦਾ, ਕਹਿੰਦਾ ਇਸ ਖੇਡ ਨੂੰ ਵੇਖ ਕੇ ਪਰੇਸ਼ਾਨ ਨਾ ਹੋਈ। ਹੁਕਮੀ ਹੁਕਮ ਚਲਾਇਆ, ਨਾਨਕ ਵਿਗਸੇ ਬੇਪਰਵਾਹ, ਨਾਨਕ ਵਿਗਸੇ ਬੇਪਰਵਾਹ, ਬੇਪਰਵਾਹ ਗਾਵੇ ਕੋਤਾਨ, ਹੋਵੇ ਕਿਸ਼ਤਾਨ ਗਾਵੇ ਕੋਤਾਨ, ਹੋਵੇ ਕਿਸ਼ਤਾਨ
सतगुरु प्रसाद आनंद भया मेरी माए सतगुरु मैं पाया सतगुरु ता पाया सहज सति मंगतिया वदाईया राग रतन परवार परिया शब्द गावनिया शब्दो तगावो हरि केरा मन जिनी बसाया कहे नानक आनंद होआ सतगुरु मैं पाया हे मन मेरे अतु सदा रो हर नाल हर नाल गाओ तू मन सब सवार सब नांग स्मरत स्वामी सो क्यों गणो विसारे नानक मन मेरे सदा रो हर नाले साचे साहेबा क्या नहीं करते करता तेरे शक जय जिस दे सो पाव सदा सुत सदा तेरे नाम मन रसावे नाम जिनके मन वस्या वाजे शब्द घनेरे कहे नानक सच्चे साहेब क्या नहीं करते साचा नाम सच नाम आधार मेरा जिन भुखा सब गवाईयां साचा नाम मेरा आधारो वाजे पंच शब्द कर सुबह के शब्द वाजे कला चित कर पंच दूत वास कीते काल कंटक मारिया नाम हर के लागे कहे नानक तैस को वाकित करण हदवाजे अंड सुनो बड भागियो सगल मनोरथ पूरे पार ब्रह्म प्रपाया उतरे सब सूरे दुख रोग संताप उतरे सुनी सती बाणी संत साजन गए सबसे पूरे गुरते जानी सुनते पुनित कहते पवित सदगुर दया भर पूरे बिन मंत्र नानक गुरु चरण लागे वाजे ते पुनित कहते पवि सतगुर दया भर पूरे बिन मंत्र नानक गुरु चरण लागे वाजे
सलोक पवन गुरु पाणी पिता माता धरत महत दिवस रात तोए दाए दाया चंगे आईया बुरे आईया वाते धर्म हादूर करमी आपो अपनी के नेड़े के दूर
जिन्ने नाम धया गैम शक्त गहार नानक ते मुख उजे गेती छुट्टी ना जिन्नी नाम धया गैम शक्त गहार नानक ते मुख उजे गेती छुट्टी ना
वाहिगुरु जी का खालसा वाहिगुरु